ਵਾਹਿਗੁਰੂ ਜੀ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਸੋ ਇਸ ਪ੍ਰਕਾਰ ਰਾਮ ਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਇਹ ਬਾਣੀ ਹੈ ਸਿੱਧ ਗੋਸ਼ਟ, ਇਹਦਾ ਨਾਮ ਹੈ। ਨਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਸਿੱਧਾਂ ਨਾਲ ਗੋਸ਼ਟੀ ਹੋਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਔਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਕਰੋੜੀਏ ਖੱਤਰੀ ਦੀ ਬੇਨਤੀ ਪ੍ਰਵਾਨ ਕਰਕੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਸਾ ਕੇ ਬੜਾ ਲੰਗਰ ਲਾਇਆ ਉੱਥੇ ਮਹਾਰਾਜ ਨੇ, ਨਾਮ ਬਾਣੀ ਦਾ ਵੀ ਲਾਇਆ ਲੰਗਰ, ਤਾਂ ਮਹਾਰਾਜ ਦੀ ਮਹਿਮਾ ਸੁਣ ਕੇ ਬੜੀਆਂ ਸੰਗਤਾਂ ਦੂਰੋਂ ਦੂਰੋਂ ਆਉਣ ਲੱਗੀਆਂ। ਉਸ ਵਕਤ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚੇ। ਜਦੋਂ ਸੰਗਤਾਂ ਲੈ ਕੇ ਤੁਰੇ ਸੀ, ਰਸਤੇ ਵਿੱਚ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਬਾਹਰ ਖੜ੍ਹਾ ਕਰਕੇ ਆਪ ਗੁਰੂ ਨਾਨਕ ਦੇ ਦਰਸ਼ਨ ਲਈ ਆਏ ਸੀ। ਅੱਗੋਂ ਆ ਕੇ ਮਿਲੇ ਬਾਬਾ ਲਹਿਣਾ ਜੀ, ਉਹਨਾਂ ਤੋਂ ਪੁੱਛਦੇ ਆ ਕਿ ਅਸਾਂ ਨੇ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਨਾ, ਉਹ ਕਿਹੜਾ ਰਸਤਾ? ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਅੱਗਿਓਂ ਹੀ ਆ ਰਹੇ ਸੀ ਆਪ। ਮਹਾਰਾਜ ਕਹਿਣ ਲੱਗੇ ਮੇਰੇ ਨਾਲ ਚਲੇ ਆਓ। ਜਿਸ ਵੇਲੇ ਗੁਰਦੁਆਰਾ ਸਾਹਿਬ ਦੇ ਪਾਸ ਪਹੁੰਚੇ ਤਾਂ ਮਹਾਰਾਜ ਨੇ ਕਿਹਾ ਇਹ ਦਰਖਤ ਨਾਲ ਘੋੜਾ ਬੰਨ੍ਹ ਕੇ ਇਸ ਰਸਤੇ ਅੰਦਰ ਚਲੇ ਜਾਣਾ, ਉਹ ਸਾਹਮਣੇ ਦਰਸ਼ਨ ਹੋ ਜਾਣਗੇ। ਇਹ ਵਚਨ ਕਰਕੇ ਅੱਗੇ ਚਲੇ ਗਏ। ਜਾ ਕੇ ਦੇਖਿਆ ਇਹ ਤਾਂ ਉਹੀ ਨੇ। ਫਿਰ ਬੜਾ ਅਫਸੋਸ ਹੋਇਆ ਮਨ ਦੇ ਵਿੱਚ, ਬਈ ਤੁਸੀਂ ਮਹਾਰਾਜ, ਮੈਂ ਘੋੜੀ 'ਤੇ ਚੜ੍ਹ ਕੇ ਆਇਆ, ਆਪ ਜੀ ਥੱਲੇ ਪੈਦਲ ਚੱਲ ਕੇ ਆਇਓ। ਮਹਾਰਾਜ ਕਹਿਣ ਲੱਗੇ ਆਪਣਾ ਨਾਮ ਕੀ ਹੈ? ਕਹਿੰਦੇ ਲਹਿਣਾ। ਕਹਿੰਦੇ ਮੈਂ ਦੇਣਾ। ਬਸ ਜਿਹਦਾ ਹੁਣ ਦੇਣਾ, ਦੇਣਦਾਰ ਤਾਂ ਭਾਈ ਮੈਂ ਹਾਂ ਤੇਰਾ, ਅਸੀਂ ਤੇਰਾ ਦੇਣਾ। ਇਸ ਤਰ੍ਹਾਂ ਦੇ ਬੜੇ ਪਿਆਰ ਵਾਲੇ ਬਚਨ ਕੀਤੇ। ਬਾਬਾ ਲਹਿਣਾ ਜੀ ਨੂੰ ਸਭ ਕੁਝ ਭੁੱਲ ਗਿਆ। ਉਹ ਫਿਰ ਇਸ ਪ੍ਰਕਾਰ ਜੋ ਵੀ ਬਚਨ ਪੁੱਛਦੇ ਮਹਾਰਾਜ ਉੱਤਰ ਦੇ ਦਿੰਦੇ ਝੱਟ। ਇੱਕ ਦਿਨ ਹੁਣ ਬਚਨ ਹੋਇਆ, ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਸਿੱਧ ਗੋਸ਼ਟ ਬਾਣੀ ਆਪਨੇ ਉਚਾਰਨ ਕੀਤੀ ਹੈ ਤਾਂ ਇਹ ਕਿਸ ਜਗ੍ਹਾ 'ਤੇ ਉਚਾਰਨ ਕੀਤੀ ਹੈ ਜੀ? ਸੋ ਉਸ ਵਕਤ ਮਹਾਰਾਜ ਨੇ ਦੱਸਿਆ, ਜਦੋਂ ਅਸੀਂ ਸਾਰੇ ਸੰਸਾਰ ਦਾ ਚੱਕਰ ਲਾ ਰਹੇ ਸੀ, ਦੁਨੀਆਂ ਨੂੰ ਤਾਰ ਰਹੇ ਸੀ, ਅਸੀਂ ਫਿਰ ਸਿੱਧਾਂ ਨੂੰ ਵੀ ਥੋੜ੍ਹਾ ਸਮੱਤ ਦੇਣੀ ਸੀ। ਸੁਮੇਰ ਪਰਬਤ ਉੱਪਰ ਪਹੁੰਚੇ, ਉਸ ਜਗ੍ਹਾ ਸਿੱਧ ਬੈਠੇ ਸੀ, ਉਹਨਾਂ ਨੇ ਸਾਨੂੰ ਦੇਖ ਕੇ ਸਾਡੇ ਨਾਲ ਬਚਨ ਉਲਾਸ ਕਰਨੇ ਸ਼ੁਰੂ ਕਰਤੇ। ਸੋ ਜੋ ਬਚਨ ਪ੍ਰਸ਼ਨ ਰੂਪਤਾ ਵਿੱਚ ਉਹਨਾਂ ਨੇ ਕਹੇ ਨੇ ਅਤੇ ਅਸੀਂ ਉੱਤਰ ਦਿੱਤੇ ਆ, ਉਹ ਇਹ ਸਾਰੇ ਬਾਣੀ 'ਚ ਅਸੀਂ ਲਿਖ ਦਿੱਤੇ। ਇਹ ਬਚਨ ਸੁਣ ਕੇ ਭਾਈ ਲਹਿਣਾ ਜੀ ਨੇ ਕਿਹਾ, ਬਚਨ ਵੀ ਪ੍ਰਸ਼ਨ ਉੱਤਰ ਜੋ ਸਿੱਧਾਂ ਨਾਲ ਆਪ ਨੇ ਕੀਤੇ ਨੇ, ਦਾਸ ਨੂੰ ਵੀ ਸ਼ਰਵਣ ਕਰਾਓ। ਭਾਈ ਲਹਿਣਾ ਜੀ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸਿੱਧ ਗੋਸ਼ਟੇ ਬਾਣੀ ਸ਼ਰਵਣ ਕਰਾਈ। ਇਸ ਤਰ੍ਹਾਂ ਇਹ ਬਾਣੀ ਮਹਾਰਾਜ ਨੇ ਸਰਲੇਖ ਥੱਲੇ ਰਚਨਾ ਕੀਤੀ ਹੈ। ਸਿੱਧ ਗੋਸ਼ਟ ਇਹ ਬਾਣੀ ਦਾ ਨਾਂ ਹੈ। ਸਿੱਧਾਂ ਨਾਲ ਗੋਸ਼ਟ, ਗੋਸ਼ਟ ਹੁੰਦੀ ਚਰਚਾ, ਸਿੱਧਾਂ ਨਾਲ ਬਚਨ ਵਿਲਾਸ ਹੋਣ ਕਰਕੇ ਬਾਣੀ ਦਾ ਨਾਂ ਸਿੱਧ ਗੋਸ਼ਟ ਰੱਖਿਆ। ਜਿਸ ਵੇਲੇ ਅਸੀਂ ਸੁਮੇਰ ਪਰਬਤ 'ਤੇ ਗਏ ਉੱਪਰ ਕੀ ਵੇਖਿਆ? ਕਹਿੰਦੇ ਉਸ ਵਕਤ ਆਪਾਂ ਨੇ ਇਹ ਕਥਾ ਸੁਣੀ ਵੀ ਸੀ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਕੋਲ ਗਏ ਹੈ। ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਪਿਛਲੇ ਸਾਲ ਹੋਈ ਵੀ ਸੀ, ਜਿਹਦੀਆਂ 4 ਸੀਡੀਜ਼ ਬਣੀ, 120 ਘੰਟੇ ਦੀ ਕਥਾ ਰਿਕਾਰਡ ਹੋਈ ਵੀ, ਉਹਦੇ 'ਚ ਇਹ ਸਾਰਾ ਵਾਰਤਾਲਾਪ ਆਉਂਦਾ ਥੋੜ੍ਹਾ ਬਹੁਤ ਵੀ, ਪਰ ਪੂਰੀ ਰੂਪ ਦੇ ਵਿੱਚ ਹੁਣ ਆਪਾਂ ਸ਼ਰਵਣ ਕਰਾਂਗੇ ਕੀ ਗੋਸ਼ਟ ਹੋਈ, ਕੀ ਪ੍ਰਸ਼ਨ ਹੋਏ ਨੇ। ਸਿੱਧ ਸਭਾ ਕਰ ਆਸਣ ਬੈਠੇ, ਸਾਰੇ ਸਿੱਧ ਸਭਾ ਵਿੱਚ ਆਪੋ ਆਪਣੇ ਆਸਣ ਲਾ ਕੇ ਬੈਠੇ ਸੀ। ਸਿੱਧ ਸਭਾ ਹੁੰਦੀ ਸਾਰੀ ਸਿੱਧਾਂ ਦੀ ਸਭਾ ਆਪੋ ਆਪਣੇ ਆਸਣਾਂ ਨੂੰ ਕਰਕੇ ਬੈਠੀ ਸੀ। ਫਿਰ ਅਸੀਂ ਜਾ ਕੇ ਉਸ ਵਕਤ ਕਿਹਾ ਸੰਤ ਸਭਾ ਜੈਕਾਰੋ। ਸੰਤਾਂ ਦੀ ਸਭਾ ਦਾ ਜੈਕਾਰ ਹੋਵੇ, ਸੰਤਾਂ ਦੀ ਸਭਾ ਨੂੰ ਜੈਕਾਰ ਹੋਵੇ। ਉਸ ਵੇਲੇ ਇੱਕ ਸਿੱਧ ਨੇ ਕਿਹਾ ਆਪ ਜੀ ਨੇ ਇਹ ਯਥਾਰਥ ਬਚਨ ਨਹੀਂ ਕਿਹਾ, ਕਿਉਂਕਿ ਜੈਕਾਰ ਸ਼ਬਦ ਆਸ਼ੀਰਵਾਦ ਦਾ ਵਾਚਕ ਹੈ। ਆਪ ਜੀ ਦੀ ਉਮਰ ਛੋਟੀ ਹੈ, ਬਾਲਕ ਅਵਸਥਾ ਵਾਲਾ ਮਨੁੱਖ ਆਪ ਤੋਂ ਵੱਡੇ ਬਜ਼ੁਰਗ ਨੂੰ ਆਸ਼ੀਰਵਾਦ ਨਹੀਂ ਦੇ ਸਕਦਾ, ਤੁਹਾਨੂੰ ਨਮਸਕਾਰ ਕਰਨੀ ਚਾਹੀਦੀ। ਸਿੱਧ ਦੀ ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ, ਅਸੀਂ ਕਿਹਾ ਕਿ ਇਸ ਜਗ੍ਹਾ ਅਸੀਂ ਜੈਕਾਰ ਪਦ ਅਰਥ ਨਮਸਕਾਰ ਰੱਖਿਆ ਕਿ ਸੰਤਾਂ ਦੀ ਸਭਾ ਨੂੰ ਜੈਕਾਰ ਨਮਸਕਾਰ ਹੋਵੇ, ਕਿਉਂਕਿ ਗੁਰਬਾਣੀ ਵਿੱਚ ਬਹੁਤ ਜਗ੍ਹਾ ਜੈਕਾਰ ਦਾ ਅਰਥ ਨਮਸਕਾਰ ਆਉਂਦਾ। ਬਿਨ ਨਾਵੈ ਬੋਲੈ ਸਭ ਬੇਕਾਰ, ਨਾਨਕ ਨਾਮ ਰੱਤੇ ਤਿੰਨ ਕਹੋ ਜੈਕਾਰ। ਆਪੇ ਦਾਤ ਕਰੇ ਦਾਤਾਰ, ਦੇਵਨ ਹਾਰੇ ਕਹੋ ਜੈਕਾਰ। ਫਿਰ ਕਹਿੰਦੇ ਨਾਨਕ ਨਾਮ ਰੱਖੋ ਉਰਧਾਰ, ਦੇਵਨ ਹਾਰੇ ਕਹੋ ਜੈਕਾਰ। ਕੋਟ ਜਗ ਜਾ ਕੇ ਦਰਬਾਰ ਗੰਧਰਵ ਕੋਟ ਕਰਹਿ ਜੈਕਾਰ ਉਸਤ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸ ਕਹੋ ਜੈਕਾਰ ਦੇਵਕੁਲੀ ਲਖਮੀ ਕਹੋ ਕਰਹਿ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ। ਇਸ ਤਰ੍ਹਾਂ ਜੈਕਾਰ ਅੱਖਰ ਕਈ ਵਾਰੀ ਆਇਆ ਬਾਣੀ ਦੇ ਵਿੱਚ। ਇਹ ਜਿਹੜੀ ਸਿੱਧ ਸਭਾ ਲਿਖਿਆ ਨਾ, ਇਹ ਕੁੱਲ ਸਾਰੀਆਂ ਪੰਜ ਸਭਾ ਕਥਨ ਕੀਤੀਆਂ ਨੇ। ਗੁਰਸਭਾ ਇੱਕ ਹੁੰਦੀ, ਗੁਰਸਭਾ ਏਵ ਨਾ ਪਾਈਆ ਨਾ ਨੇੜੇ ਨਾ ਦੂਰ। ਫਿਰ ਸੰਤ ਸਭਾ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ, ਸੰਤ ਸਭਾ ਕਹੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਸੋ ਜਿਸ ਕਹੋ ਚਾਹੈ ਸੁਰ ਨਰ ਦੇਵ, ਸੰਤ ਸਭਾ ਕੀ ਲੱਗੋ ਸੇਵ, ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ, ਅਰਪੀ ਸਭ ਸੀ ਗਾਰ ਇਹੋ ਜੀਓ ਸਭ ਦੇਵਾ। ਇਸ ਤਰ੍ਹਾਂ ਬਹੁਤ ਸਾਰੀਆਂ ਪੰਗਤੀਆਂ ਬਾਣੀ ਵਿੱਚ ਆਉਂਦੀਆਂ ਨੇ। ਫਿਰ ਸੰਤ ਸਭਾ ਮੈਂ ਇਹੋ ਰਸ ਟੋਲੋ, ਇੱਕ ਹੁੰਦੀ ਸਿੱਖ ਸਭਾ, ਇਹ ਪਹਿਲੇ ਪਾਤਸ਼ਾਹ ਨੇ 350 ਅੰਗ 'ਤੇ ਲਿਖਿਆ, ਪਿੱਛੇ ਆਇਆ ਵੀ ਸੀ। ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ। ਇੱਕ ਹੈ ਸਿੱਧ ਸਭਾ, ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰ। ਇੱਕ ਹੈ ਦੁਸ਼ਟ ਸਭਾ, ਸਗਤ ਸਭ ਨਗਰੀ ਮੈਂ ਭਗਤ ਦ੍ਰਿੜਾਈ, ਦੁਸ਼ਟ ਸਭਾ ਨਾ ਕਿਛ ਦੁਸ਼ਟ ਸਭਾ ਕਾ ਕਿਛ ਨਾ ਵਸਾਈ। ਸੋ ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਘੁਰਾਇਆ, ਦੁਸ਼ਟ ਸਭਾ ਮਿਲ ਮੰਤਰ ਪਾਇਆ ਕਰ ਸਹਿ ਉਹਦ ਘਨੇਰੀ। ਸੋ ਇਸ ਪ੍ਰਕਾਰ ਇਹ ਬਚਨ ਜਿਹੜੇ ਆਉਂਦੇ ਨੇ, ਦੁਸ਼ਟੀ ਸਭਾ ਵੀ ਗੁੱਚੀ ਹੈ ਬਿਖਵਾਤੀ ਜੀਵਨ ਬਾਦ। ਫਿਰ ਹੌਲੀ ਹੌਲੀ ਇੱਕ ਸਿੰਘ ਸਭਾ ਵੀ ਬਣ ਗਈ ਸੀ। ਇਸ ਤਰ੍ਹਾਂ ਹੈ ਸਭਾ, ਇਸ ਤਰ੍ਹਾਂ ਹੈ ਜੈਕਾਰ, ਜਿਹਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ। ਫਿਰ ਸਿੱਧ ਨੇ ਕਿਹਾ ਜੇ ਆਪਨੇ ਜੈਕਾਰ ਸ਼ਬਦ ਦਾ ਅਰਥ ਨਮਸਕਾਰ ਕੀਤਾ ਤਾਂ ਵੀ ਆਪਨੇ ਇਹ ਜਿਹੜਾ ਜਿਵੇਂ ਠਾਹ ਸੋਟਾ ਮਾਰਨ ਵਾਲੀ ਗੱਲ ਕਰੀ ਦੀ ਹੈ, ਗਲੋਂ ਗੁਲਾਵਾਂ ਲਾਉਣ ਵਾਲੀ ਗੱਲ ਕੀਤੀ ਹੈ, ਕਿ ਆਪਨੇ ਸਾਰਿਆਂ ਨੂੰ ਇਕੱਠੀ ਨਮਸਕਾਰ ਕਰ ਦਿੱਤੀ, ਤੁਹਾਨੂੰ ਚਾਹੀਦਾ ਸੀ ਸੋ ਯਥਾ ਕਰਮ ਪੂਰਵਕ ਸਾਰਿਆਂ ਨੂੰ ਜੁਦਾ ਜੁਦਾ ਨਮਸਕਾਰ ਕਰਨੀ ਸੀ। ਪਹਿਲਾਂ ਸਾਡੇ ਗੁਰੂ ਗੋਰਖਨਾਥ ਨੂੰ ਨਮਸਕਾਰ ਕਰਨੀ ਚਾਹੀਦੀ ਸੀ, ਫਿਰ 6 ਜਤੀਆਂ ਨੂੰ, ਫਿਰ 9 ਨਾਥਾਂ ਨੂੰ, ਬਾਅਦ ਵਿੱਚ 84 ਸਿੱਧਾਂ ਨੂੰ ਨਮਸਕਾਰ ਕਰਦੇ। ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਜੁਦਾ ਜੁਦਾ ਨਮਸਕਾਰ ਸਾਰਿਆਂ ਨੂੰ ਨਮਸਕਾਰ ਕਰਨ ਨਾਲ ਬਹੁਤ ਸਮਾਂ ਲੱਗਦਾ, ਕਿਉਂਕਿ ਜਿਸ ਪਾਸ ਵੀ ਜਾ ਕੇ ਬੈਠਾਂਗੇ ਨਮਸਕਾਰ ਤਾਂ ਕਰਾਂਗੇ ਹੀ, ਉਸ ਨਾਲ ਬਚਨ ਬਿਲਾਸ ਕਰਦਿਆਂ ਕਿੰਨਾ ਸਮਾਂ ਗੁਜ਼ਰੇਗਾ, ਅਤੇ ਸਵਾਸਾਂ ਦਾ ਕੋਈ ਭਰੋਸਾ ਨਹੀਂ ਜੋ ਕਿਸ ਵੇਲੇ ਨਿਕਲ ਜਾਣ। ਆਮ ਆਦਮੀ ਹਾਂ, ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਹਰ ਜਪਦਿਆਂ ਖਿੰਡ ਢਿੱਲ ਨਾ ਕੀਜੇ, ਮੇਰੀ ਜ਼ਿੰਦੜੀ ਹੈ ਮੱਤ ਕੇ ਜਾਪੈ ਸਾਹਿਬ ਆਵੈ ਕੇ ਨਾ ਆਵੈ ਰਾਮ। ਇਹ ਚੌਥੇ ਪਾਤਸ਼ਾਹ ਨੇ ਬਚਨ ਵੀ ਕਿਹਾ। ਸੋ ਇਸ ਕਾਰਨ ਕਰਕੇ ਅਸੀਂ ਸਾਰਿਆਂ ਨੂੰ ਇਕੱਠੀ ਨਮਸਕਾਰ ਕੀਤੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਸਾਡਾ ਇੱਕ ਅਦਵੈਤ ਸਿਧਾਂਤ ਵਾਲਾ ਮਤ ਹੈ, ਸਾਡੇ ਹਿਰਦੇ 'ਚ ਭੇਦਭਾਵ ਨਹੀਂ ਹੈ, ਅਸੀਂ ਸਾਰਿਆਂ ਨੂੰ ਇੱਕ ਰੂਪ ਨਿਸ਼ਚੈ ਕਰਕੇ ਇਕੱਠੀ ਨਮਸਕਾਰ ਕੀਤੀ ਹੈ। ਕਿਉਂਕਿ ਇਕੱਠੀ ਨਮਸਕਾਰ ਅਸੀਂ ਤਾਂ ਕੀਤੀ ਹੈ, ਸਾਰਿਆਂ ਵਿੱਚ ਇੱਕੋ ਹੀ ਪਰਮਾਤਮਾ, ਜਿਵੇਂ ਫਰਮਾਇਆ ਨਾ ਬਚਨ ਕਬੀਰ ਜੀ ਨੇ ਵੀ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ। ਫਿਰ ਸਿੱਧ ਕਹਿਣ ਲੱਗਿਆ, ਤੁਸੀਂ ਆਪਣੀ ਮਰਜ਼ੀ ਅਨੁਸਾਰ ਭਾਵੇਂ ਠੀਕ ਕੀਤਾ, ਪਰ ਸਾਡੀ ਮਰਜ਼ੀ ਮੁਤਾਬਕ ਠੀਕ ਨਹੀਂ ਹੋਇਆ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਜੋ ਤੁਸੀਂ ਸਾਡੀ ਕੀਤੀ ਹੋਈ ਨਮਸਕਾਰ ਨੂੰ ਪ੍ਰਵਾਨ ਨਹੀਂ ਕਰਦੇ, ਤਾਂ ਅਸੀਂ ਤੁਹਾਨੂੰ ਨਮਸਕਾਰ ਕਰਦੇ ਹੀ ਨਹੀਂ, ਅਸੀਂ ਪਰਮਾਤਮਾ ਨੂੰ ਨਮਸਕਾਰ ਕਰਦੇ ਹਾਂ। ਅਤੇ ਸਾਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ, ਉਹ ਪਰਮਾਤਮਾ ਅੱਗੇ ਸਾਡੀ ਰਹਿ ਰਾਸ ਹੈ, ਭਾਵ ਨਮਸਕਾਰ ਹੈ, ਸ਼ਾਮ ਨੂੰ ਰਹਿ ਰਾਸ ਕਰਦੇ ਹਾਂ, ਨਮਸਕਾਰ ਦਾ ਹੀ ਭਾਵ ਹੈ, ਬੇਨਤੀਆਂ। ਸੋ ਜੋ ਪਰਮਾਤਮਾ ਸਾਚਾ ਭਾਵ ਸੱਚਾ ਹੈ, ਆ ਸੱਚ ਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤ੍ਰਾਈ ਕਾਲਾ ਬਾਅਦ ਪਰਮਾਤਮਾ ਅਪਰ ਹੁੰਦਾ, ਬ੍ਰਹਮ ਆਦਿਕ ਕਰਕੇ ਅਪਾਰੋ ਜੋ ਬੇਅੰਤ ਹੈ, ਅਪਰ ਅਪਾਰੋ ਬੇਅੰਤ ਤੋਂ ਬੇਅੰਤ ਹੈ। ਫਿਰ ਸਿੱਧ ਨੇ ਕਿਹਾ, ਜਿਸ ਪਰਮਾਤਮਾ ਨੂੰ ਆਪ ਨਮਸਕਾਰ ਕਰਦੇ ਹੋ, ਉਸ ਵਿੱਚ ਤੁਹਾਡੀ ਕਿੰਨੀ ਕੁ ਸ਼ਰਧਾ ਹੈ। ਮਸਤਕ ਕਾਟ ਤਰੀ ਤਿਸ ਆਗੈ, ਤਨ ਮਨ ਆਗੈ ਦੇ ਹੋ, ਉਸ ਪਰਮਾਤਮਾ ਅੱਗੇ ਮੱਥੇ ਨੂੰ ਕੱਟ ਕੇ ਰੱਖਦੇ ਹਾਂ, ਭਾਵ ਆਪਣਾ ਤਨ ਮਨ ਵੀ ਉਹਦੇ ਅੱਗੇ ਸਮਰਪਣ ਕਰਦੇ ਹਾਂ, ਆਪਣਾ ਸੀਸ ਉਤਾਰ ਕੇ ਰੱਖ ਦਈਏ, ਇੰਨੀ ਸ਼ਰਧਾ ਹੈ। ਫਿਰ ਸਿੱਧ ਕਹਿਣ ਲੱਗੇ, ਜਿਸ ਪਰਮਾਤਮਾ ਵਿੱਚ ਆਪਦੀ ਇੰਨੀ ਸ਼ਰਧਾ ਹੈ ਅਤੇ ਜੋ ਬੇਅੰਤ ਤੋਂ ਬੇਅੰਤ ਹੈ, ਉਹਦੀ ਪ੍ਰਾਪਤੀ ਫਿਰ ਕਿਵੇਂ ਹੁੰਦੀ ਹੈ, ਇਹ ਵੀ ਦੱਸੋ। ਨਾਨਕ ਸੰਤ ਮਿਲੈ ਸੱਚ ਪਾਈ ਹੈ, ਸਹਿਜ ਪਾਏ ਜਸ ਲੇਓ, ਮਹਾਰਾਜ ਕਥਨ ਕਰਦੇ ਆ ਵੀ ਨਾਮ ਰਸੀਏ ਪੂਰਨ ਮਹਾਤਮਾ ਰਹਿਣੀ ਕਹਿਣੀ ਵਾਲੇ ਮਿਲ ਜਾਣ ਤਾਂ ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਾਂ ਸੱਚ ਦੀ ਪ੍ਰਾਪਤੀ ਹੋਵੇ ਤਾਂ ਹੀ ਇਹ ਜੀਵ ਸਹਿਜ ਭਾਏ ਸੁਤੇ ਸਿੱਧ ਜਸ ਨੂੰ ਲੈਂਦਾ। ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ, ਕਹਿੰਦੇ ਜਿਨ੍ਹਾਂ ਨੂੰ ਪੂਰਨ ਸੰਤਾਂ ਦੁਆਰੇ ਪਰਮੇਸ਼ੁਰ ਮਿਲਦਾ ਉਹ ਸੰਤ ਕਿਵੇਂ ਮਿਲਦੇ ਨੇ? ਫਿਰ ਇਹ ਦੱਸੋ, ਮਹਾਰਾਜ ਨੂੰ ਉਲਝਣ 'ਚ ਪਾਉਂਦੇ ਸੀ। ਅਸਲ 'ਚ ਉਹਨਾਂ ਨੇ ਸੀ ਵੀ ਇਹਨਾਂ ਦੀ ਉਮਰ ਛੋਟੀ ਆ, ਅਸੀਂ ਬੜੀਆਂ ਬੜੀਆਂ ਉਮਰਾਂ ਵਾਲੇ ਹਾਂ, ਸੰਤ ਮਿਲੈ ਸੱਚ ਪਾਈ ਹੈ। ਮਹਾਰਾਜ ਕਹਿੰਦੇ ਸੱਚੇ ਵਾਹਿਗੁਰੂ ਦੀ ਕਿਰਪਾ ਪਾਈਏ ਤਾਂ ਸੰਤ ਮਿਲਦੇ ਆ, ਕਿਉਂਕਿ ਨਿਯਮ ਹੈ ਕਿ ਪਰਮੇਸ਼ੁਰ ਦੀ ਕਿਰਪਾ ਨਾਲ ਅਤੇ ਆਪਣੇ ਮੱਥੇ ਦੇ ਭਾਗਾਂ ਅਨੁਸਾਰ ਹੀ ਸੰਤ ਮਿਲਦੇ ਨੇ। ਕਰਮ ਭਾਗ ਸੰਤਨ ਸੰਗਾਨੇ ਕਾਸ਼ਟ ਲੋਹ ਉਧਾਰਿਓ ਰੇ। ਫਿਰ ਹੁਣ ਸਿੱਧ ਕਹਿਣ ਲੱਗਿਆ, ਪੂਰਨ ਸੰਤ ਪ੍ਰਸੰਨ ਕਿਵੇਂ ਹੁੰਦੇ ਨੇ? ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਓ। ਆਪਣਾ ਮੱਥਾ ਜਾਣੀ ਸਿਰ ਕੱਟ ਕੇ ਉਹਨਾਂ ਸੰਤਾਂ ਦੇ ਗੁਰਾਂ ਦੇ ਅੱਗੇ ਰੱਖਣਾ ਕਰੀਏ ਅਤੇ ਆਪਣਾ ਤਨ ਮਨ ਵੀ ਉਹਨਾਂ ਅੱਗੇ ਅਰਪਣ ਕਰ ਦੇਵੇ। ਨਿਰਹੰਕਾਰ ਹੋ ਕੇ ਉਹਨਾਂ ਦੀ ਸੇਵਾ ਤਨੋ ਮਨੋ ਹੋ ਕੇ ਕਰੇ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਜਿਵੇਂ ਬਚਨ ਕੀਤਾ ਮਹਾਰਾਜ ਨੇ। ਨਾਨਕ ਸੰਤ ਮਿਲੈ, ਸਤਿਗੁਰੂ ਕਥਨ ਕਰਦੇ ਤਾਂ ਸੰਤਾਂ ਦਾ ਉਪਦੇਸ਼ ਮਿਲਦਾ, ਜਾਂ ਉਪਦੇਸ਼ ਮਿਲਿਆ ਤਾਂ ਸੱਚ ਪਾਈ ਹੈ। ਫਿਰ ਸੱਚ ਨਾਮ ਪ੍ਰਾਪਤ ਹੁੰਦਾ, ਜਾਂ ਨਾਮ ਪ੍ਰਾਪਤ ਹੋਇਆ ਫਿਰ ਸਹਿਜ ਗਿਆਨ ਹੁੰਦਾ। ਫਿਰ ਕੀ ਹੋ ਗਿਆ? ਫਿਰ ਗਿਆਨ ਹੋ ਗਿਆ ਤਾਂ ਭਾਏ ਹੁੰਦਾ, ਪ੍ਰਕਾਸ਼ ਰੂਪ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਜਾਂ ਪ੍ਰਾਪਤੀ ਹੋ ਗਈ ਫਿਰ ਜਸ ਲੈ ਉਹ ਸਾਰੇ ਸੰਸਾਰ ਵਿੱਚ ਜਸ ਨੂੰ ਤਿੰਨਾਂ ਲੋਕਾਂ ਜਸ ਹੁੰਦਾ। ਫਿਰ ਸਿੱਧ ਨੇ ਕਿਹਾ, ਜੇ ਨਮਸਕਾਰ ਕਰਦੇ ਆਪ ਜੀ ਨੂੰ ਦੇਰ ਲੱਗਦੀ ਸੀ ਤਾਂ ਆਪ ਸਾਰਿਆਂ ਦੀ ਪਰਿਕਰਮਾ ਹੀ ਕਰ ਲੈਂਦੇ, ਪਰਿਕਰਮਾ ਕਰਦਿਆਂ ਤਾਂ ਕੋਈ ਦੇਰ ਨਹੀਂ ਸੀ ਲੱਗਦੀ, ਇਹ ਵੀ ਨਮਸਕਾਰ ਹੁੰਦੀ ਸਾਡੇ 'ਚ। ਉਹਨਾਂ ਦਾ ਮਤਲਬ ਸੀ ਮਹਾਰਾਜ ਨੂੰ ਡਰਾਉਣਾ ਨਿਵਾਉਣਾ, ਜਾਂ ਵੀ ਸਾਡਾ ਚੇਲਾ ਬਣੇ। ਸਤਿਗੁਰੂ ਕਹਿਣ ਲੱਗੇ ਕਿ ਆ ਭਵੀ ਹੈ, ਭਵੀ ਹੁੰਦਾ ਪਰਿਕਰਮਾ ਕਰਨ ਨਾਲ ਕੀ ਹੁੰਦਾ, ਤੁਹਾਡੀ ਪਰਿਕਰਮਾ ਕਰਨ ਦਾ ਕੋਈ ਫਲ ਨਹੀਂ। ਫਿਰ ਸਿੱਧ ਕਹਿਣ ਲੱਗਿਆ, ਤੀਰਥ ਯਾਤਰਾ ਕਰਨ ਦਾ ਫਲ ਤਾਂ ਬਹੁਤ ਸਾਰਾ ਹੁੰਦਾ, ਤੀਰਥ ਯਾਤਰਾ ਕਰ ਲਵੋ। ਕਿਆ ਭਵੀ ਹੈ, ਤੀਰਥ ਯਾਤਰਾ ਕਰਨੇ ਸੀ ਵੀ ਕਿਆ ਕੋਈ ਫਲ ਨਹੀਂ ਹੈ। ਜਿਵੇਂ ਆਪ ਹੀ ਮਹਾਰਾਜ ਨੇ ਫਰਮਾਇਆ ਨਾ ਸ੍ਰੀ ਰਾਗ 'ਚ, ਅੱਖਰ ਪੜ੍ਹ ਪੜ੍ਹ ਭੁੱਲੀ ਹੈ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ। ਫਿਰ ਕਹਿਣ ਲੱਗੇ ਵੇ ਮਹਾਰਾਜ, ਫਿਰ ਮਨ ਪਵਿੱਤਰ ਕਿਵੇਂ ਹੁੰਦਾ, ਫਿਰ ਇਹ ਦੱਸੋ। ਸੱਚ ਸੂਚਾ ਹੋਏ, ਕਹਿੰਦੇ ਸੱਚ ਨਾਮ ਜਪਣ ਕਰਕੇ ਮਨ ਸੂਚਾ ਪਵਿੱਤਰ ਹੁੰਦਾ ਹੈ। ਆਸਾ ਦੀ ਵਾਰ ਦੇ ਵਿੱਚ ਬਚਨ ਕੀਤਾ, ਸੂਚੇ ਨਾਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ। ਸੱਚੇ ਗੁਰਾਂ ਦੇ ਉਪਦੇਸ਼ ਜਾਂ ਸ਼ਬਦ ਤੋਂ ਭਾਵ ਉਪਦੇਸ਼ ਪ੍ਰਾਪਤ ਹੋਏ ਬਿਨਾਂ ਮਨੁੱਖ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਇਸ ਕਰਕੇ ਜੋ ਗੁਰ ਸ਼ਬਦ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੱਚ ਹੈ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਤਸੱਲੀ ਬਹੁਤ ਕਰਾਈ ਹੈ, ਉੱਤਰਾਂ ਦੀ ਤਰਤੀਬ ਨਾਲ ਅਵਾਂਤਰ ਪ੍ਰਸ਼ਨ ਕੀਤੇ। ਫਿਰ ਇਹ ਅਰਥ ਸੁਣੋ, ਬੜੀ ਡੂੰਘੀ ਚੀਜ਼ ਹੁੰਦੇ ਸਿੱਧ, ਉੱਥੇ ਚਰਚਾ ਕਰਨੀ ਬਹੁਤ ਔਖੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧੇ ਕੀਤੇ ਤੇ ਦੁਨੀਆਂ 'ਚ ਇਹ ਬਹੁਤ ਫਿਰ ਹੰਕਾਰ 'ਚ ਹੋ ਗਏ। ਇਹ ਗੋਰਖ ਨੇ ਕਿਹਾ ਸੀ, ਬੇਨਤੀ ਕੀਤੀ ਸੀ, ਮਹਾਰਾਜ ਸਿੱਧ ਬੜੇ ਹੰਕਾਰੀ ਹੋ ਗਏ ਨੇ, ਮੇਰੇ ਤੋਂ ਹੁਣ ਬਾਹਰ ਹੋ ਗਏ। ਬਹੁਤ ਸਮਝਾਉਣਾ ਵੀ ਰੱਬ ਦੀ ਬੰਦਗੀ ਕਰੋ, ਤੁਸੀਂ ਆਓ ਕਿਤੇ ਮਹਾਰਾਜ ਉਹਨਾਂ ਦਾ ਹੰਕਾਰ ਤੋੜੋ। ਫਿਰ ਮਹਾਰਾਜ ਤਾਂਹੀਓ ਗਏ ਸੀ ਉੱਥੇ। ਸਿੱਧ ਕਹਿਣ ਲੱਗੇ, ਕਿਆ ਭਵੀ ਹੈ, ਸੰਸਾਰ ਦੀ ਤਰਫੋਂ ਕਿਵੇਂ ਮੁੜੀਏ? ਕਹਿੰਦੇ ਸੱਚ ਨਾਮ ਜਪਣ ਕਰਕੇ ਸੰਸਾਰ ਵੱਲੋਂ ਹਟੀਦਾ। ਪਵਿੱਤਰ ਕਿਵੇਂ ਹੁੰਦਾ? ਕਹਿੰਦੇ ਸੱਚ ਬੋਲਣ ਕਰਕੇ ਮਨ ਪਵਿੱਤਰ ਹੁੰਦਾ। ਮੁਕਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਸੱਚੇ ਗੁਰ ਸ਼ਬਦ ਕਰਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ। ਸੱਚੇ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਕੋਈ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਹੁਣ ਅੱਗੇ ਹੋਰ ਸਿੱਧ ਬੋਲ ਪਿਆ, ਕਿਉਂਕਿ ਹੈ ਹੀ ਬਹੁਤ ਵੱਡੀ ਮੰਡਲੀ ਸੀ ਉਹਨਾਂ ਦੀ, ਵੱਡੇ ਵੱਡੇ 84 ਸਿੱਧ ਅਤੇ ਅੱਗੇ 9 ਨਾਥ 6 ਜਤੀ, ਬਹੁਤ ਜਾਣੇ ਬੈਠੇ ਸੀ। ਉਹ ਸੀ ਵੀ ਸਾਰੇ ਬਹੁਤ ਸਿੱਧੀਆਂ ਸੰਪੰਨ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਭਾਉ, ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਪਹਿਲਾ ਪ੍ਰਸ਼ਨ ਕੀਤਾ ਵੀ ਕਵਨ ਤੁਮੇ, ਆਪ ਜੀ ਦਾ ਸਰੂਪ ਕੀ ਹੈ, ਕਿਆ ਨਾਉ ਤੁਮਾਰਾ, ਤੁਹਾਡਾ ਨਾਉ ਕੀ ਹੈ, ਕੌਣ ਮਾਰਗ, ਆਪ ਜੀ ਦਾ ਰਸਤਾ ਕਿਹੜਾ, ਕੌਣ ਸੁਭਾਓ, ਆਪ ਜੀ ਦਾ ਪ੍ਰਯੋਜਨ ਕੀ ਹੈ। ਹੁਣ ਮਹਾਰਾਜ ਇਹਨਾਂ ਚਾਰੇ ਪ੍ਰਸ਼ਨਾਂ ਦਾ ਇਕੱਠਾ ਉੱਤਰ ਦਿੰਦੇ ਕਹਿਣ ਲੱਗੇ, ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਮੈਂ ਸੱਚ ਕਹਿੰਦਾ ਹਾਂ, ਅਰਦਾਸ ਬੇਨਤੀ ਪੂਰਵਕ ਅਰਦਾਸ ਤੋਂ ਭਾਵ ਬੇਨਤੀ ਪੂਰਵਕ ਕਿ ਮੈਂ ਸੰਤ ਜਿਨ੍ਹਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਫਿਰ ਸਿੱਧ ਨੇ ਕਿਹਾ, ਆਪ ਜੀ ਨੇ ਸਾਡੇ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ, ਆਪਣੀ ਗੱਲ ਹੀ ਆਖ ਗਏ ਹੋ, ਜੋ ਅਸੀਂ ਪ੍ਰਸ਼ਨ ਕੀਤੇ ਉਹਨਾਂ ਦਾ ਉੱਤਰ ਦਿਓ। ਤਾਂ ਮਹਾਰਾਜ ਕਹਿਣ ਲੱਗੇ, ਜੋ ਸੰਤਾਂ ਦਾ ਸਰੂਪ ਆ ਉਹੀ ਸਾਡਾ ਸਰੂਪ ਹੈ, ਇੱਕ। ਦੂਸਰਾ, ਜੋ ਸੰਤਾਂ ਦਾ ਨਾਂ ਹੈ ਉਹੀ ਸਾਡਾ ਨਾਂ ਹੈ। ਤੀਜਾ, ਜੋ ਸੰਤਾਂ ਦਾ ਮਾਰਗ ਆ ਉਹੀ ਸਾਡਾ ਮਾਰਗ ਹੈ। ਚੌਥਾ, ਜੋ ਸੰਤਾਂ ਦਾ ਪ੍ਰਯੋਜਨ ਹੈ ਉਹੀ ਸਾਡਾ ਪ੍ਰਯੋਜਨ ਹੈ। ਫਿਰ ਸਿੱਧ ਨੇ ਕਿਹਾ ਕਿ ਆਪ ਜੀ ਨੇ ਤਾਂ ਇਹ ਗੱਲ ਇੱਕਦਮ ਹੀ ਜਿਵੇਂ ਸੋਟਾ ਮਾਰਨ ਵਾਲੀ ਕੀਤੀ, ਗੱਲ ਹੀ ਮੁਕਾਤੀ, ਚੰਗੀ ਤਰ੍ਹਾਂ ਮੇਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ, ਆਪਨੇ ਮੇਰੀ ਤਸੱਲੀ ਨਹੀਂ ਹੋਈ। ਜੇ ਪ੍ਰਸ਼ਨਾਂ ਦਾ ਉੱਤਰ ਦੇਣਾ ਨਹੀਂ ਆਉਂਦਾ ਤਾਂ ਸਾਡੇ ਚੇਲੇ ਬਣ ਜਾਓ, ਅਸੀਂ ਉੱਤਰ ਦੱਸਦੇ ਹਾਂ। ਫਿਰ ਮਹਾਰਾਜ ਕਹਿਣ ਲੱਗੇ, ਹੁਣ ਥੋੜ੍ਹੀ ਤਸੱਲੀ ਕਰਾ ਹੀ ਦਿੰਦੇ ਹਾਂ, ਪ੍ਰਸ਼ਨਾਂ ਮੁਤਾਬਕ ਉੱਤਰ ਦਿੰਦੇ ਹਾਂ। ਪਹਿਲਾ ਪ੍ਰਸ਼ਨ ਸੀ, ਕਵਨ ਤੁਮੇ, ਆਪ ਜੀ ਦਾ ਸਰੂਪ ਕੀ ਹੈ? ਮਹਾਰਾਜ ਕਹਿਣ ਲੱਗੇ, ਸਾਚ ਕਹੋ, ਸੱਤ ਚਿੱਤ ਆਨੰਦ ਇਹੀ ਸਾਡਾ ਸਰੂਪ ਹੈ। ਦੂਜਾ ਪ੍ਰਸ਼ਨ ਹੈ, ਕਿਆ ਨਾਉਂ ਤੁਮਾਰਾ, ਤੁਹਾਡਾ ਨਾਉਂ ਕੀ ਹੈ? ਮਹਾਰਾਜ ਕਹਿਣ ਲੱਗੇ, ਅਰਦਾਸ ਹਮਾਰੀ, ਅਰਦਾਸੀਆ ਸਾਡਾ ਨਾਂ ਹੈ, ਹਰ ਵੇਲੇ ਅਸੀਂ ਪਰਮਾਤਮਾ ਅੱਗੇ ਬੇਨਤੀਆਂ ਕਰਦੇ ਰਹਿੰਦੇ ਹਾਂ। ਅਗਲਾ ਪ੍ਰਸ਼ਨ, ਕੌਣ ਮਾਰਗ, ਆਪ ਜੀ ਦਾ ਰਸਤਾ ਕਿਹੜਾ ਜੀ? ਜੋ ਸੰਤਾਂ ਦਾ ਮਾਰਗ ਹੈ ਭਜਨ ਸਿਮਨ ਰੂਪੀ, ਉਹੀ ਮੇਰਾ ਰਸਤਾ। ਚੌਥਾ ਪ੍ਰਸ਼ਨ, ਕਹਿੰਦੇ ਕੌਣ ਸੁਭਾਉ, ਆਪ ਜੀ ਦਾ ਪ੍ਰਯੋਜਨ ਕੀ ਹੈ? ਮਹਾਰਾਜ ਕਹਿਣ ਲੱਗੇ, ਹਾਂ ਸੰਤ ਜਿਨ੍ਹਾਂ ਵੱਲ ਜਾਓ, ਜਿਹੜਾ ਮੈਂ ਸੰਤ ਜਿਨ੍ਹਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹੈ, ਇਹੀ ਮੇਰਾ ਅਸਲ ਪ੍ਰਯੋਜਨ ਹੈ। ਕਹਿ ਬੈਸਹੋ, ਕਹਿ ਰਹੀ ਹੈ ਬਾਲੇ, ਕਹਿ ਆਵਹੋ, ਕਹਿ ਜਾਹੋ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਹਾਰਾ ਰਾਹੋ। ਇਹਨਾਂ ਦੋ ਤੁਕਾਂ ਵਿੱਚ ਪੰਜ ਪ੍ਰਸ਼ਨ ਕੀਤੇ ਨੇ। ਕਹਿ ਬੈਸੋ, ਕਿਸ ਜਗ੍ਹਾ ਪਰ ਬਹਿੰਦੇ ਹੋ? ਕਹਿ ਰਹੀ ਹੈ ਬਾਲੇ, ਬਾਲੇ ਤੁਸੀਂ ਕਿੱਥੇ ਰਹਿੰਦੇ? ਮਹਾਰਾਜ ਨੂੰ ਬਾਲਕਾ ਹੀ ਦੱਸਦੇ ਸੀ ਵੀ ਛੋਟੀ ਜਿਹੀ ਉਮਰ ਜੋ ਹੋਈ। ਕਹਿ ਆਵਹੋ, ਕਿਸ ਪ੍ਰਕਾਰ ਆਉਂਦੇ ਹੋ? ਕਹਿ ਜਾਹੋ, ਕਿਸ ਪ੍ਰਕਾਰ ਜਾਂਦੇ ਹੋ? ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਹਾਰਾ ਰਾਹ। ਮਹਾਰਾਜ ਕਥਨ ਕਰਦੇ, ਪੁਰਖਾ ਉਹ ਸਿੱਧ ਸਾਨੂੰ ਕਹਿੰਦਾ ਕਿ ਹੇ ਬੈਰਾਗੀ ਸੁਣ, ਇਹ ਦੱਸ ਤੇਰਾ ਰਾਹੋ ਰਸਤਾ ਕਿਹੜਾ। ਮਹਾਰਾਜ ਨੇ ਫਿਰ ਹੁਣ ਸਾਰੇ ਪ੍ਰਸ਼ਨਾਂ ਦਾ ਉੱਤਰ ਜਿਹੜਾ ਸੀ ਇੱਥੇ ਆ ਕੇ ਉਹਨਾਂ ਨੂੰ ਇਕੱਠਾ ਹੀ ਦੇਣਾ ਕੀਤਾ ਹੈ। ਇੱਕੋ ਪੌੜੀ ਵਿੱਚ ਸਾਰਾ ਜਵਾਬ ਹੈ। ਘਟ ਘਟ ਬੈਸ ਨਿਰੰਤਰ ਰਹੀ ਹੈ, ਚੱਲ ਹੈ ਸਤਿਗੁਰ ਪਾਏ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਪੌੜੀ 'ਚ ਪਿਛਲੇ ਪੰਜਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ। ਪਹਿਲਾ ਪ੍ਰਸ਼ਨ ਦਾ ਉੱਤਰ ਹੈ, ਆਸਣ ਬੈਸਣ ਥਿਰ ਨਾਰਾਇਣ। ਥਿਰ ਰੂਪ ਨਾਰਾਇਣ ਵਿੱਚ ਆਸਣ ਲਗਾ ਕੇ ਪਾਪ ਬਿਰਤੀ ਜੋੜ ਕੇ ਬੈਠੇ ਹਾਂ। ਕਹਿ ਬੈਸੋ ਦਾ ਜਵਾਬ ਹੈ, ਕਹਿ ਰਹੀ ਹੈ ਬਾਲੇ, ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਜੋ ਘਟਾਂ ਘਟਾਂ ਵਿੱਚ ਬੈਠ ਰਿਹਾ ਉਹਦੇ ਨਾਮ ਵਿੱਚ ਅਸਾਂ ਇੱਕ ਰਸ ਰਹਿੰਦੇ ਹਾਂ। ਫਿਰ ਕਹਿ ਆਵਹੋ, ਕਹਿ ਜਾਹੋ, ਕਹਿੰਦੇ ਸਹਿਜੇ ਆਏ, ਸੁਭਾਵਕ ਹੀ ਉਹਦੇ ਹੁਕਮ ਅਨੁਸਾਰ ਅਸੀਂ ਸੋ ਸੰਸਾਰ ਦੇ ਵਿੱਚ ਆਏ ਹਾਂ ਅਤੇ ਹੁਕਮ ਸਧਾਏ, ਉਹਦੇ ਹੁਕਮ ਦੇ ਵਿੱਚ ਹੀ ਚੱਲਦੇ ਹਾਂ, ਜਾਂਦੇ ਹਾਂ ਜਿੱਥੇ ਭੇਜਦਾ ਉਹ। ਸੋ ਮੱਧ ਕਾਲ ਵਿੱਚ ਕਿੱਥੇ ਰਹਿੰਦੇ ਹੋ? ਚਲੋ ਜਦੋਂ ਭੇਜਦਾ ਉਦੋਂ ਤਾਂ ਜਾਂਦੇ ਹੋ, ਫਿਰ ਇੱਥੇ ਆਏ ਹੋ, ਫਿਰ ਉੱਥੇ ਗਏ ਹੋ। ਕਹਿੰਦੇ ਮੱਧ ਕਾਲ ਵਿੱਚ ਵੀ ਨਾਨਕ ਸਦਾ ਰਜਾਏ, ਸਦੀਵ ਕਾਲ ਪਰਮਾਤਮਾ ਦੀ ਆਗਿਆ ਵਿੱਚ ਹੀ ਰਹਿੰਦੇ ਹਾਂ। ਪੰਜਵੇਂ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਹਿੰਦੇ ਚੱਲ ਹੈ ਸਤਿਗੁਰ ਭਾਏ, ਜਿਹੜਾ ਸਤਿਗੁਰ ਦੀ ਆਗਿਆ ਅਨੁਸਾਰ ਚੱਲਣਾ ਕਰਦੇ ਹਾਂ ਇਹੀ ਸਾਡਾ ਰਾਹੋ ਭਾਵ ਰਸਤਾ ਹੈ। ਫਿਰ ਸਿੱਧ ਕਹਿਣ ਲੱਗੇ, ਸਾਰੀ ਮਰਿਆਦਾ ਕਿਵੇਂ ਪ੍ਰਾਪਤ ਹੁੰਦੀ ਹੈ? ਐਸੀ ਗੁਰਮਤ ਪਾਏ, ਗੁਰਾਂ ਦੀ ਸਿੱਖਿਆ ਗ੍ਰਹਿਣ ਕਰਨ ਨਾਲ ਇਸ ਤਰ੍ਹਾਂ ਦੀ ਮਰਿਆਦਾ ਪ੍ਰਾਪਤ ਹੁੰਦੀ ਹੈ। ਹੁਣ ਅੱਗੇ ਸਿਧਾਂਤ ਦੀ ਪੰਕਤੀ ਹੈ, ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਕਹਿੰਦੇ ਗੁਰਾਂ ਦੁਆਰੇ ਬੁੱਝ ਕੇ ਆਪਣੇ ਸਰੂਪ ਨੂੰ ਪਛਾਣੇ ਤਾਂ ਸੱਚ ਹੁੰਦਾ, ਨਿਸ਼ਚੈ ਕਰਕੇ ਸੱਚੇ ਪਰਮਾਤਮਾ ਵਿੱਚ ਸਮਾਏ ਅਭੇਦ ਹੁੰਦਾ ਹੈ ਜੀਵ। ਇਉਂ ਇਸ ਪੰਕਤੀ ਨੂੰ ਫਿਰ ਅਵਾਂਤਰ ਪ੍ਰਸ਼ਨ ਉੱਤਰ ਦੇ ਢੰਗ ਨਾਲ ਵੀ ਦੱਸਦੇ ਨੇ। ਮਹਾਰਾਜ ਕਹਿੰਦੇ ਆਪ ਪਛਾਣੈ, ਆਪਣੇ ਸਰੂਪ ਨੂੰ ਕਿਵੇਂ ਪਛਾਣੇ? ਫਿਰ ਉੱਤਰ ਦਿੰਦਿਆਂ ਕਹਿੰਦੇ ਗੁਰਮੁਖ ਬੂਝੈ ਸੱਚੇ ਸੱਚ ਸਮਾਏ। ਮੁਖੀ ਗੁਰਾਂ ਤੋਂ ਬੁੱਝ ਕੇ ਸੱਚ ਹੁੰਦਾ, ਨਿਸ਼ਚੇ ਕਰਕੇ ਸੱਚ ਨਾਮ ਜਪਣ ਵਿੱਚ ਸਮਾਵੇ ਤਾਂ ਆਪਣੇ ਸਰੂਪ ਨੂੰ ਪਛਾਣਦਾ ਹੈ। ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਆਉਧੂ ਨਾਨਕ ਦੇਹੋ ਸੱਚਾ ਵਿਚਾਰੋ। ਸੋ ਇਸ ਪ੍ਰਕਾਰ ਬਚਨ ਕਰਦੇ ਹਨ ਚਰਪਟ ਨਾਥ। ਹੁਣ ਨੌ ਆ ਗਿਆ ਚਰਪਟ ਨਾਥ, ਬਹੁਤ ਤਕੜਾ ਹੋਇਆ, ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ, ਬਾਅਦ 'ਚ ਬ੍ਰਹਮ ਗਿਆਨੀ ਵੀ ਹੋਇਆ ਇਹ। ਹੇ ਆਉਧੂ, ਸ਼ੁੱਧ ਸ਼ੁੱਧ ਮਤਲਬ ਹੁੰਦਾ ਔਧੂ ਦਾ ਮਤਲਬ ਸ਼ੁੱਧ। ਗੁਰੂ ਨਾਨਕ ਆਪਣਾ ਸੱਚਾ ਵਿਚਾਰ ਦੱਸ ਕੇ ਮੈਨੂੰ ਵਿਚਾਰੋ ਉੱਤਰ ਦਿਓ, ਇਹ ਔਧੂ ਤੋਂ ਭਾਵ ਹੈ ਸ਼ੁੱਧ ਗੁਰੂ ਨਾਨਕ। ਉਹ ਬੜੇ ਸਤਿਕਾਰ ਨਾਲ ਬੋਲਦੇ, ਕਈ ਤਾਂ ਟੇਢਾ ਜਿਹਾ ਬੋਲਦੇ ਸੀ ਵੀ ਅਸੀਂ ਮੈਨੂੰ ਡਰਾ ਹੀ ਲਵਾਂਗੇ ਇਹਨਾਂ ਨੂੰ। ਇਹ ਜੋ ਦੁਨੀਆਂ ਰੂਪ ਸਮੁੰਦਰ ਬੜਾ ਦੁੱਤਰ ਭਾਵ ਕਠਿਨ ਕਿਹਾ ਜਾਂਦਾ, ਇਹ ਤੋਂ ਪਾਰ ਹੋਣਾ ਕਿਸ ਤਰ੍ਹਾਂ ਪਾਈਏ। ਸੋ ਇਸ ਚਰਪਟ ਨਾਥ ਦੇ ਪਿਆਰ ਅਤੇ ਕਰਨੀ ਨੂੰ ਵੇਖ ਕੇ ਗੁਰੂ ਸਾਹਿਬ ਜੀ ਉਹਦੀ ਵਡਿਆਈ ਕਰਦੇ ਹੈ। ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ ਉਹਨੂੰ ਤਾਂ ਪਤਾ ਸੀ ਵੀ ਇਹ ਤਾਂ ਬਹੁਤ ਪ੍ਰਕਾਸ਼ ਵਾਲੇ ਹੈ, ਆਮ ਨੂੰ ਨਹੀਂ ਪਤਾ ਲੱਗਦਾ ਸੀ। ਉਹ ਕਈ ਤਾਂ ਵੈਸੇ ਹੀ ਰਲੇ ਹੁੰਦੇ ਨੇ, ਘਰੋਂ ਹੀ ਐਵੇਂ ਲੜ ਲੁੜ ਕੇ ਆਏ ਹੁੰਦੇ ਆ। ਆਪੇ ਅੱਖ ਹੈ ਆਪੇ ਸਮਝ ਹੈ ਤਿਸਕਿਆ ਉੱਤਰ ਦੀਜੈ। ਜੋ ਆਪ ਹੀ ਪ੍ਰਸ਼ਨ ਆਖੇ ਤੇ ਆਪ ਹੀ ਉਹਦੇ ਉੱਤਰ ਨੂੰ ਸਮਝਦਾ ਹੋਵੇ, ਫਿਰ ਤੈਨੂੰ ਕੀ ਉੱਤਰ ਦੇਣਾ ਕਰੀਏ। ਮਹਾਰਾਜ ਨੇ ਉਹਨੂੰ ਉਹਦੇ ਪ੍ਰਸ਼ਨ ਦੇ ਵਿੱਚ ਹੀ ਉੱਤਰ ਦੇ ਦਿੱਤਾ ਵੀ ਤੇਰੇ ਪ੍ਰਸ਼ਨ ਵਿੱਚ ਹੀ ਉੱਤਰ ਪਿਆ ਹੈ। ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ। ਇਹ ਚਰਪਣ ਨਾਥ ਮੈਂ ਸੱਚ ਕਹਿੰਦਾ, ਤੁਸੀਂ ਆਪ ਸੰਸਾਰ ਗ੍ਰਾਮ ਤੋਂ ਪਾਰ ਹੋ, ਕਿਉਂਕਿ ਉਹਦੀ ਅਵਸਥਾ ਬੜੀ ਉੱਚੀ ਬਣੀ ਹੋਈ ਸੀ। ਪਾਰਲਾ ਗ੍ਰਾਮ ਜੋ ਸਰੂਪ ਹੈ ਉਸ ਵਿੱਚ ਆਪ ਪ੍ਰਾਪਤ ਹੋਏ ਹੋਏ ਹੋ, ਇਸ ਵਾਸਤੇ ਤੁਹਾਨੂੰ ਕਿਹਾ ਬੈਸਣ ਦੀਜਾ, ਕੀ ਉੱਤਰ ਦੇਣਾ ਤੁਹਾਨੂੰ। ਤਾਂ ਚਰਪਣ ਨਾਥ ਨੇ ਕਿਹਾ, ਆਪ ਜੀ ਦਾ ਕਹਿਣਾ ਭਾਵੇਂ ਠੀਕ ਹੈ ਪਰ ਮੈਂ ਆਪ ਦੇ ਮੁਖਾਰਬਿੰਦ ਤੋਂ ਸੁਣਨਾ ਚਾਹੁੰਦਾ। ਮਹਾਰਾਜ ਫਿਰ ਉਸ ਦੀ ਵਡਿਆਈ ਕਰਦੇ ਕਹਿੰਦੇ ਨੇ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸੋ ਜਿਵੇਂ ਜਲ ਵਿੱਚ ਕਮਲ ਫੁੱਲ ਨਿਰਲੇਪ ਰਹਿੰਦਾ ਨਾ, ਇਵੇਂ ਆਪ ਪਦਾਰਥਾਂ ਰੂਪ ਜਲ ਤੋਂ ਅਸੰਗ ਰਹਿੰਦੇ ਹੋ, ਨਿਰਲੇਪ ਰਹਿੰਦੇ ਹੋ। ਜਿਵੇਂ ਮੁਰਗਾਈ ਦੀ ਨਿਸ਼ਾਨੀ ਹੈ, ਨਿਸ਼ਾਨੀ ਕੀ ਹੈ, ਭਾਵ ਮੁਰਗਾਈ ਦੇ ਨਹਿ ਸਾਣੇ ਖੰਭ ਤਰਦਿਆਂ ਹੋਇਆਂ ਪਾਣੀ ਵਿੱਚ ਨਹੀਂ ਭੇਜਦੇ, ਤਿਵੇਂ ਆਪ ਜੀ ਦੇ ਅੰਤਕਰਨ ਰੂਪ ਖੰਭ ਪਦਾਰਥਾਂ ਰੂਪ ਪਾਣੀ ਵਿੱਚ ਨਹੀਂ ਭੇਜਦੇ। ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ। ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉਂ ਮੁਰਗਾਈ ਪੰਖ ਨਾ ਭੀਜੈ। ਇਹ ਚੌਥੇ ਪਾਤਸ਼ਾਹ ਮਹਾਰਾਜ ਨੇ ਦੱਸਿਆ, ਨਹਿ ਹੁੰਦਾ ਨਦੀ ਦੇ ਸਾਣੇ ਹੁੰਦਾ, ਸਾਹਮਣੇ ਸਿੱਧੀ ਜਾਂਦੀ ਹੈ ਪਰ ਫਿਰ ਉਹਦੇ ਖੰਭ ਨਹੀਂ ਭੇਜਦੇ, ਮੁਰਗਾਬੀ ਦੇ ਖੰਭ ਹੁੰਦੇ। ਮੁਰਗਾਈ ਮਤਲਬ ਮੁਰਗਾਬੀ ਹੁੰਦੀ, ਪੁਰਾਣਿਆਂ ਬਜ਼ੁਰਗਾਂ ਨੂੰ ਪਤਾ ਇਹਦਾ ਛੱਪੜਾਂ 'ਚ ਹੁੰਦੀ ਸੀ ਆਮ ਪਿੰਡਾਂ 'ਚ ਵੀ, ਜਾਂ ਵੱਡੇ ਵੱਡੇ ਥਾਵਾਂ ਦੇ ਉੱਤੇ ਖੁੱਲ੍ਹੇ ਪਾਣੀ ਜੇ ਝੀਲਾਂ ਦੇ ਉੱਤੇ ਹੁੰਦੀ ਹੈ। ਮਹਾਰਾਜ ਕਹਿੰਦੇ, ਤੂੰ ਬਈ ਨਿਰਲੇਪ ਹੈ ਚਰਪਣ ਨਾਥ, ਗਿਆਨ ਵਿਰਾਗ ਰੂਪੀ ਖੰਭ ਪਦਾਰਥਾਂ ਰੂਪ ਪਾਣੀ 'ਚ ਨਹੀਂ ਭੇਜਦੇ। ਪਦਾਰਥਾਂ ਦੇ ਜ਼ੋਰ ਕਰਕੇ ਗਿਆਨ ਵਿਰਾਗ ਦਾ ਫਿਰ ਨਾਸ਼ ਨਹੀਂ ਹੁੰਦਾ। ਜਿਵੇਂ ਮੁਰਗਾਈ ਨੈ ਸਾਣੇ ਨਦੀ ਦੇ ਸਾਹਮਣੇ ਜਾਂਦੀ ਹੈ, ਐਵੇਂ ਆਪ ਪਰਮੇਸ਼ਰ ਦੇ ਸਨਮੁਖ ਚੱਲਦੇ ਹੋ। ਇਸ ਪ੍ਰਕਾਰ ਹੈ ਚਰਪਣ ਨਾਥ ਨੇ ਕਿਹਾ ਕਿ ਮਹਾਰਾਜ ਮੇਰੇ ਪ੍ਰਸ਼ਨ ਦਾ ਉੱਤਰ ਜ਼ਰੂਰ ਦਿਓ। ਇਹ ਜੋ ਦੁਨੀਆਂ ਰੂਪ ਸਾਗਰ ਤਰਨਾ ਕਠਿਨ ਕਿਹਾ, ਉਹ ਤੋਂ ਪਾਰ ਹੋਣਾ ਕਿਵੇਂ ਪਾਵੇ ਬੰਦਾ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਮਹਾਰਾਜ ਕਥਨ ਕਰਦੇ ਚਰਪਣ ਨਾਥ ਜੀ, ਗੁਰਾਂ ਦੇ ਉਪਦੇਸ਼ ਵਿੱਚ ਜਿਹੜੀ ਹੈ ਨਾ ਸੁਰਤ, ਸ੍ਰੇਸ਼ਟ ਪ੍ਰੀਤੀ ਕਰਕੇ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਇੱਕ ਪ੍ਰਭੂ ਦੇ ਨਾਮ ਨੂੰ ਕਥਨ ਕਰੇ। ਨਾਮ ਵਿੱਚ ਸੁਰਤੀ ਜੋੜੋ, ਨਾਮ ਕਹੋ ਮੂੰਹ ਨਾਲ, ਕੰਨਾਂ ਨਾਲ ਸੁਣੋ, ਫਿਰ ਅੰਦਰ ਦੇਖੋ ਬਾਹਰ ਦੇਖੋ, ਸੁਰਤੀ ਨੂੰ ਐਨ ਖਿੱਚ ਕੇ ਟਿਕਾ ਕੇ ਰੱਖੋ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ। ਅਤੇ ਪਦਾਰਥਾਂ ਰੂਪ ਜਲ ਵਿੱਚ ਕਮਲ ਫੁੱਲ ਵਾਂਗੂ ਨਿਰਲੇਪ ਰਵੇ, ਤਾਂ ਮੁਰਗਾਈ ਵਾਂਗੂ ਪਰਮੇਸ਼ਰ ਦੇ ਸਨਮੁਖ ਚੱਲੇ, ਤਾਂ ਫਿਰ ਇਹ ਸੰਸਾਰ ਸਾਗਰ ਤਰੀ ਹੈ, ਸੰਸਾਰ ਸਮੁੰਦਰ ਤੋਂ ਤਰ ਕੇ ਇਹ ਜੀਵ ਪਾਰ ਹੋਣਾ ਪਾਉਂਦਾ ਹੈ। ਰਹਿ ਏਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ, ਅਗਮੇ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਇਹ ਪੰਗਤੀਆਂ ਮਹਾਰਾਜ ਨੂੰ ਸਿਧਾਂਤ ਦੀਆਂ ਦੱਸਦੇ। ਜੋ ਇਕਾਂਤ ਰਹਿੰਦਾ, ਰਹਿ ਏਕਾਂਤ ਏਕੋ ਮਨ ਵਸਿਆ, ਮਨ ਵਿੱਚ ਇੱਕ ਨਾਮ ਵਸਿਆ ਰਹਿੰਦਾ, ਅਤੇ ਆਸਾ ਰੂਪ ਸੰਸਾਰ ਵਿੱਚੋਂ ਪ੍ਰਪੰਚ ਵਿੱਚੋਂ ਨਿਰਾਸ ਰਹਿੰਦਾ। ਜਿੱਥੇ ਪ੍ਰਪੰਚ ਅੱਖਰ ਆ ਜਾਏ ਉਹ ਸੰਸਾਰ ਦਾ ਹੀ ਮਤਲਬ ਹੁੰਦਾ। ਅਤੇ ਜੋ ਅਗਮ ਗੋਚਰ ਪਰਮਾਤਮਾ ਨੂੰ ਆਪ ਦੇਖ ਕੇ ਫਿਰ ਹੋਰਨਾਂ ਨੂੰ ਵਿਖਾਉਂਦਾ, ਮਹਾਰਾਜ ਕਥਨ ਕਰਦੇ ਆ ਮੈਂ ਉਹਦਾ ਦਾਸ ਹਾਂ। ਸੋ ਇਸ ਪ੍ਰਕਾਰ ਹੈ, ਪਹਿਲਾਂ ਤਾਂ ਇਹ ਸਿਧਾਂਤ ਰੂਪ ਤੁਕਾਂ ਮਹਾਰਾਜ ਨੇ ਉਚਾਰਨ ਕੀਤੀਆਂ ਨੇ, ਹੁਣ ਇਹਨਾਂ ਦੋ ਤੁਕਾਂ ਨੂੰ ਅਵਾਂਤਰ ਪ੍ਰਸ਼ਨ ਉੱਤਰ ਦੇ ਢੰਗ ਨਾਲ ਵੀ ਇਸ ਪ੍ਰਕਾਰ ਦੱਸਦੇ ਆ। ਅਗਮ ਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਅਗਮ ਗੋਚਰ ਪਰਮਾਤਮਾ ਨੂੰ ਜੋ ਆਪ ਦੇਖਦਾ ਤੇ ਹੋਰਨਾਂ ਨੂੰ ਵਿਖਾਉਂਦਾ, ਤਾਕਾ ਉਹਦੇ ਜਿਹੜੇ ਚਿੰਨ੍ਹ ਆ ਉਹ ਦੱਸੋ, ਦੱਸਣਾ ਕਰੋ। ਰਹਿ ਏਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਉਹ ਸਭ ਤੋਂ ਏਕਾਂਤ ਰਹਿੰਦਾ, ਉਹਦੇ ਮਨ ਵਿੱਚ ਇੱਕ ਨਾਮ ਵਸਿਆ ਰਹਿੰਦਾ ਅਤੇ ਆਸਾ ਰੂਪ ਪ੍ਰਪੰਚ 'ਚੋਂ ਉਹ ਨਿਰਾਸ ਹੀ ਰਹਿੰਦਾ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਇੱਕ ਹੋਰ ਸਿੱਧ ਨੇ ਬਚਨ ਕਿਹਾ ਹੈ, ਸਵਾਮੀ ਜੀ ਮੇਰੀ ਇੱਕ ਬੇਨਤੀ ਸੁਣੋ, ਮੈਂ ਆਪ ਜੀ ਪਾਸੋਂ ਇੱਕ ਸੱਚਾ ਵਿਚਾਰ ਪੁੱਛਦਾ ਹੈ। ਅਰੋਸ ਨਾ ਕੀਜੈ ਉੱਤਰ ਦੀਜੈ, ਗੁੱਸਾ ਨਾ ਮਹਾਰਾਜ ਜੀ ਕਰਨਾ, ਮੈਨੂੰ ਉੱਤਰ ਦੇ ਦੇਣਾ। ਮਹਾਰਾਜ ਨੇ ਕਿਹਾ ਤੇਰਾ ਕੀ ਪ੍ਰਸ਼ਨ ਹੈ ਭਾਈ? ਉਹ ਸਿੱਧ ਨੇ ਕਿਹਾ ਕਿਉਂ ਪਾਈ ਹੈ, ਪਰਮੇਸ਼ੁਰ ਨੂੰ ਕਿਵੇਂ ਪ੍ਰਾਪਤ ਕਰੀਦਾ ਮਹਾਰਾਜ? ਗੁਰਦੁਆਰੋਂ ਦੂਜਾ ਇਹ ਉੱਤਰ ਹੈ। ਕਹਿੰਦੇ ਗੁਰਾਂ ਦੁਆਰੇ ਉਹ ਪਰਮੇਸ਼ੁਰ ਪਾਈਦਾ ਹੈ। ਉਹਨੇ ਦੂਜਾ ਪ੍ਰਸ਼ਨ ਕੀਤਾ, ਇਹੋ ਮਨ ਚੱਲ ਤਾਂ ਉਹ ਸੱਚ ਘਰ ਬੈਸਾ, ਇਹ ਚੰਚਲ ਮਨ ਸੱਚੇ ਸਰੂਪ ਘਰ ਵਿੱਚ ਕਿਵੇਂ ਬੈਠੇ? ਤਾਂ ਮਹਾਰਾਜ ਕਹਿਣ ਲੱਗੇ, ਨਾਨਕ ਨਾਮ ਆਧਾਰੋ। ਕਹਿੰਦੇ ਪਰਮੇਸ਼ੁਰ ਦੇ ਨਾਮ ਦਾ ਆਸਰਾ ਗ੍ਰਹਿਣ ਕਰੇ ਤਾਂ ਇਹ ਚੰਚਲ ਮਨ ਸਰੂਪ ਘਰ 'ਚ ਬੈਠੇਗਾ। ਤੀਜਾ ਪ੍ਰਸ਼ਨ ਹੈ, ਆਪੇ ਮੇਲ ਮਿਲਾਏ ਕਰਤਾ, ਕਰਤਾ ਪਰਮੇਸ਼ੁਰ ਆਪਣੇ ਮੇਲ ਵਿੱਚ ਕਿਵੇਂ ਮਿਲਾਉਂਦਾ? ਸਤਿਗੁਰੂ ਕਹਿਣ ਲੱਗੇ, ਲੱਗੈ ਸਾਚ ਪਿਆਰੋ। ਜਾਂ ਸੱਚ ਬੋਲਣ ਵਿੱਚ, ਸੱਚ ਨਾਮ ਵਿੱਚ ਪ੍ਰੇਮ ਲੱਗ ਜੇ ਤਾਂ ਕਰਤਾ ਪਰਮੇਸ਼ੁਰ ਆਪਣੇ ਮੇਲ ਵਿੱਚ ਮਿਲਾ ਲੈਂਦਾ। ਹੁਣ ਅੱਗੋਂ ਲੋਹਾ ਰੀਪਾ ਸਿੱਧ ਹੈ, ਉਹਨੇ ਪ੍ਰਸ਼ਨ ਕੀਤਾ, ਹਾਟੀ ਬਾਟੀ ਰਹਿ ਨਿਰਾਲੇ। ਹਾਟੀ ਹੁੰਦਾ ਹੱਟੀਆਂ ਅਤੇ ਬਾਟੀ ਹੁੰਦਾ ਬਾਟ, ਰਸਤਾ। ਰਸਤਿਆਂ ਵੱਲੋਂ ਕਿਵੇਂ ਅਸੰਗ ਹੋ ਰਵੇ ਬੰਦਾ? ਹਾਟੀ ਹੁੰਦਾ ਸਵਰਨ ਅਤੇ ਬਾਟੀ ਹੁੰਦਾ ਚਾਂਦੀ, ਇਹਨਾਂ ਵੱਲੋਂ ਕਿਵੇਂ ਮਾਇਆ ਤੋਂ ਨਿਰਾਲਾ ਹੋ ਰਵੇ? ਤਾਂ ਮਹਾਰਾਜ ਜਵਾਬ ਦਿੰਦਿਆਂ ਕਹਿੰਦੇ, ਰੂਖ ਬਿਰਖ ਉਦਿਆਨੇ। ਉਜਾੜ ਦੇ ਬਿਰਖਾਂ ਨਾਲ ਰੁੱਖ ਹੁੰਦਾ, ਰੂਖ ਹੁੰਦਾ ਪ੍ਰੀਤੀ ਕਰੇ। ਜਿਹੜਾ ਯੋਗੀ ਹੈ, ਸਾਧੂ ਸੰਤ ਹੈ, ਉਹ ਉਜਾੜ ਦੇ ਦਰਖਤਾਂ ਨਾਲ ਪ੍ਰੀਤੀ ਕਰੇ, ਤਾਂ ਹੀ ਹੱਟੀਆਂ ਅਤੇ ਰਸਤਿਆਂ ਵੱਲੋਂ ਅਤੇ ਸਵਰਨ ਅਤੇ ਚਾਂਦੀ ਆਦਿਕ ਵੱਲੋਂ ਅਸੰਗ ਰਹਿ ਸਕਦਾ। ਕੰਦ ਮੂਲ ਅਹਾਰੋ ਖਾਈਐ। 939 ਅੰਕ 'ਤੇ ਫਰਮਾਉਂਦੇ, ਜਿਵੇਂ ਕੰਦ ਅਤੇ ਮੂਲੀ ਆਦਿਕਾਂ ਦੇ ਜਾਂ ਫਲਾਂ ਫੁੱਲਾਂ ਦੇ ਅਹਾਰੋ ਭੋਜਨ ਖਾਣ ਦੀ ਕੀ ਲੋੜ ਹੈ? ਆਉਦੂ ਬੋਲੈ ਗਿਆਨੇ। ਸ਼ੁੱਧ ਗਿਆਨ ਦੇ ਬੋਲਣ ਵਾਸਤੇ ਫਲਾਂ ਫੁੱਲਾਂ ਦੇ ਅਹਾਰ ਖਾਣ ਦੀ ਕੀ ਲੋੜ ਹੈ? ਤੀਰਥ ਨਹਾਈਐ, ਤੀਰਥਾਂ ਉੱਪਰ ਇਸ਼ਨਾਨ ਕਰਨ ਦੀ ਕੀ ਲੋੜ ਹੈ? ਗੁਰੂ ਸਾਹਿਬ ਉੱਤਰ ਦਿੰਦੇ ਨੇ, ਸੁੱਖ ਫਲ ਪਾਈਐ, ਮੈਲ ਨਾ ਲਾਗੈ ਕਾਈ। ਸੋ ਤੀਰਥਾਂ ਉੱਪਰ ਵਿਧੀ ਸਹਿਤ ਇਸ਼ਨਾਨ ਕਰਨ ਨਾਲ ਅੰਤਕਰਨ ਨੂੰ ਕੋਈ ਪਾਪਾਂ ਨੂੰ ਕੋਈ ਮੈਲ ਨਹੀਂ ਲੱਗਦੀ। ਜਿਸ 'ਤੇ ਮੈਲ ਨਹੀਂ ਲੱਗਦੀ, ਇਸੇ ਕਰਕੇ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ। ਗੋਰਖ ਪੂਤ ਲੋਹਾਰੀਪਾ ਬੋਲੈ, ਜੋਗ ਜੁਗਤ ਬਿਦਸਾਈ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਇੱਥੇ ਸਾਈਂ ਨਹੀਂ ਬੋਲਣਾ, ਇਹ ਧਿਆਨ ਰੱਖਣਾ। ਹੁਣ ਇੱਥੇ ਸਾਈਂ ਅੱਖਰ ਨਹੀਂ ਲਿਖਿਆ ਹੋਇਆ, ਜੋਗ ਜੁਗਤ ਵਿਦ ਸਾਈ। ਗੋਰਖ ਨਾਥ ਜੀ ਦਾ ਪੂਤ ਹੁੰਦਾ ਚੇਲਾ, ਪੂਤ ਹੁੰਦਾ ਪਵਿੱਤਰ। ਇਸ ਤਰ੍ਹਾਂ ਇੱਥੇ ਚੇਲਾ, ਪੂਤ ਪੁੱਤਰ ਨੂੰ ਵੀ ਕਹਿੰਦੇ ਆ ਨਾ, ਪੁੱਤਰ ਇਹ ਚੇਲਾ ਹੀ ਹੋਇਆ। ਚੇਲਾ ਜੋ ਲੋਹਾ ਰੀਪਾ ਸਿੱਧ ਹੈ, ਉਹ ਬੋਲ ਕੇ ਕਹਿੰਦਾ ਹੈ ਕਿ ਵਿਦ ਸਾਈ, ਸਾਈ ਪਰਮਾਤਮਾ ਨਾਲ ਮਿਲਾਪ ਕਿਵੇਂ ਹੁੰਦਾ ਜੀ? ਮਹਾਰਾਜ ਨੇ ਕਿਹਾ ਵੀ ਅਸਾਂ ਉਹਨਾਂ ਤੱਕ ਕਿਹਾ ਕਿ ਜੋਗ ਜੁਗਤ, ਭਗਤੀ ਯੋਗ ਵਿੱਚ ਜੁੜਨ ਕਰਕੇ ਪਰਮਾਤਮਾ ਨਾਲ ਵਿਦ ਹੁੰਦਾ, ਮਿਲਾਪ ਹੁੰਦਾ। ਇਸ ਪੌੜੀ ਦਾ ਇਸ ਪ੍ਰਕਾਰ ਫਿਰ ਆਪਾਂ ਵਿਚਾਰ ਕਰਦੇ ਹਾਂ। ਲੋਹਾ ਰੀਪਾ ਸਿੱਧ ਨੇ ਕੇਵਲ ਆਪਣੇ ਭੇਖ ਦੀ ਹੀ ਪ੍ਰਕਿਰਿਆ ਦੱਸੀ ਹੈ।